ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਵਾਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤਉ ਮੈਂ ਆਇਆ ਸਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਤਿਉ ਰਾਖੋ ਸੁਆਮੀ ਮਾਰ ਗੁਰੇ ਬਿਠਾਇਆ ਹੋ ਆਇਆ ਦੂਰੋਂ ਚੱਲ ਕੇ ਮੈਂ ਤਰਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਫਿਰਤ ਫਿਰਤ ਤਵ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਤਵ ਬੇਨਤੀ ਆਪਣੀ ਭਗਤੀ ਲਾਏ ਸਗਲ ਦੁਆਰ ਕੋ ਛਾੜ ਕੈ ਰਹੋ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਰਹੋ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾ ਅਸਾਰ ਅਸਾਵਲੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੁਚੇਤ ਧਰ ਹਾਂ ਅੰਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਦੀ ਸਖੀ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਜੀ ਸਾਜੀ ਨਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਗੁਰ ਪਾ ਕੇ ਹੋ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ ਪੰਜਾਂ ਬਾਣੀਆਂ ਦੇ ਰਿਤਨੇਮ ਸ੍ਰੀ ਆਸਰ ਜੀ ਦੀਵਾਨ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਭਾਈ ਸਾਹਿਬ ਭਾਈ ਵਿਆਮ ਸਿੰਘ ਜੀ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਹਿਤ ਛਕਿਆਂ ਦੇ ਸ਼ਬਦਾਂ ਦੇ ਸਿਆਸਤ ਦੀ ਵਾਰ ਦਾ ਸਰਵਣ ਕਰਾਇਆ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠ ਕੇ ਆਪ ਜੀ ਹਰ ਰੋਜ਼ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਗੁਰਬਾਣੀ ਦੀ ਕਥਾ ਸਰਵਣ ਕਰਨ ਨੂੰ ਪ੍ਰਾਪਤ ਹੁੰਦੀ ਹੈ ਕਿਉਂਕਿ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਦਮਦਮੇ ਸਾਹਿਬ ਖਾਲਸੇ ਦੀ ਬੇਨਤੀ ਮੰਨ ਕੇ ਜਿੱਥੇ ਸਾਰਾ ਗੁਰੂ ਗ੍ਰੰਥ ਸਾਹਿਬ ਭਾਈ ਮਨੀ ਸਿੰਘ ਜੀ ਕੋਲੋਂ ਦੁਬਾਰਾ ਲਿਖਵਾਇਆ ਸੀ ਨੌਵੇਂ ਪਾਤਸ਼ਾਹ ਦੀ ਬਾਣੀ ਐਡ ਕੀਤੀ ਸੀ ਉੱਥੇ ਨਾਲ ਨਾਲ ਉਸ ਸਰੂਪ ਤੋਂ ਗੁਰਬਾਣੀ ਦੀ ਕਥਾ ਵੀ ਖਾਲਸੇ ਨੂੰ ਸਰਵਣ ਕਰਾਈ ਸੀ ਸੋ ਉਸ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀ ਵਾਰ ਕਥਾ ਅੰਮ੍ਰਿਤ ਵੇਲੇ ਕਥਾ ਹੋਵੇ ਸ਼ਾਮ ਨੂੰ ਇਤਿਹਾਸ ਦੀ ਕਥਾ ਹੋਵੇ ਅਤੇ ਕੀਰਤਨ ਕਥਾ ਇਹ ਆਤਮਾ ਦੀ ਖੁਰਾਕ ਹੈ ਕਥਾ ਕੀਰਤਨ ਸੁਖਦਾਈ ਆਤਮਾ ਨੂੰ ਇਹ ਸੁੱਖ ਦੇਣ ਵਾਲੀਆਂ ਚੀਜ਼ਾਂ ਹਨ ਗੁਰੂ ਨਾਲ ਜੁੜੇ ਰਹਿਣ ਦਾ ਕਲਯੁਗ ਵਿੱਚ ਇਹੀ ਵਿਸ਼ੇ ਵਸੀਲਾ ਹੈ ਸੋ ਆਪ ਜੀ ਗੁਰਬਾਣੀ ਦੀ ਲੜੀ ਵਾਰ ਕਥਾ ਸਰਵਣ ਕਰ ਰਹੇ ਹੋ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਰਾਗ ਆਸਾ ਦੇ ਅੰਦਰ ਇਹ ਪਾਵਨ ਸ਼ਬਦ ਸਰਵਣ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸਤਾਰਵੇਂ ਘਰ ਵਿੱਚ ਜਾਣ ਦਾ ਇਸ਼ਾਰਾ ਰਾਜ ਸਿੰਘਾਂ ਨੂੰ ਦੇ ਰਹੇ ਹਨ। ਆਸਾਵਰੀ ਆਸਾ ਰਾਗ ਦੇ ਅੰਤਰਗਤ ਹੀ ਇਹ ਆਸਾਵਰੀ ਰਾਗ ਵੀ ਆਉਂਦਾ ਹੈ। ਪੁਰਾਣੇ ਜ਼ਮਾਨੇ 'ਚ ਇਹੋ ਜਿਹਾ ਸਾਹਿਤ ਬਹੁਤ ਮਿਲਦਾ ਹੈ, ਖਾਸ ਕਰਕੇ ਭਾਈ ਕਨ੍ਹੱਈਆ ਸਾਹਿਬ ਜੀ ਦੀ ਜੋ ਸੰਪਰਦਾਇ ਹੈ ਉਹਨਾਂ ਦੇ ਵਿੱਚ ਐਸੇ ਸਾਧੂ ਮਹਾਤਮਾ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਆਸਾਵਰੀਆਂ ਲਿਖੀਆਂ ਨੇ। ਉਹਨਾਂ ਦੇ ਲਿਟਰੇਚਰ ਦੇ ਵਿੱਚ ਸੇਵਾ ਪੰਥੀ ਸਾਹਿਤ ਦੇ ਵਿੱਚ ਭਾਈ ਸਹਿਜ ਰਾਮ ਜੀ, ਭਾਈ ਅਰਨ ਸ਼ਾਹ ਜੀ, ਹੋਰ ਵੀ ਸਾਧੂ ਮਹਾਤਮਾ ਦਾ ਲਿਟਰੇਚਰ ਹੈ ਜਿਹਦੇ ਵਿੱਚ ਆਸਾਵਰੀਆਂ ਵਿੱਚ ਉਹਨਾਂ ਨੇ ਸ਼ਬਦ ਗਾਇਨ ਕੀਤੇ ਹਨ। ਹੋਰ ਵੀ ਕਈ ਇਸ਼ਾਰੇ ਪੰਜਾਬੀ ਸਾਹਿਤ ਵਿੱਚ ਜਾਂ ਪੁਰਾਤਨ ਭਾਰਤੀ ਸਾਹਿਤ ਵਿੱਚ ਮਿਲਦੇ ਹਨ। ਗੁਰੂ ਸਾਹਿਬ ਨੇ ਵੀ ਆਸਾਵਰੀ ਇਹ ਰਾਗ ਰਾਗਮਾਲਾ ਵਿੱਚ ਵੀ ਆਉਂਦਾ ਹੈ ਆਸਾਵਰੀ, ਅਤੇ ਇੱਥੇ ਵੀ ਆਸਾਵਰੀ ਮਹਾਰਾਜ ਨੇ ਇਹ ਉਚਾਰਨ ਕੀਤੀ ਹੈ। ਅੱਗੇ ਹੁਣ ਮੰਗਲਾ ਚਰਨ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ ਹੈ, ਸਾਰਿਆਂ ਦਾ ਪੋਸ਼ਕ ਪਾਲ ਰੋਜੀ ਰੋਟੀ ਦੇਣ ਵਾਲਾ ਪਾਲਣ ਕਰਤਾ ਹੈ, ਅਤੇ ਸਾਰਿਆਂ ਦਾ ਵਿਨਾਸ਼ਕ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਜਿਹੜਾ ਪ੍ਰਕਾਸ਼ਕ ਪੋਸ਼ਕ ਅਤੇ ਵਿਨਾਸ਼ਕ ਹੈ ਉਹ ਕੇਵਲ ਅਤੇ ਕੇਵਲ ਇੱਕੋ ਹੀ ਹੈ, ਇੱਕੋ ਪਰਮੇਸ਼ਰ ਸਤ ਚੇਤਨ ਆਨੰਦ ਸਰੂਪ ਸਾਰੀਆਂ ਅਵਸਥਾ ਦਾ ਸਾਕਸ਼ੀ ਹੈ। ਜਾਗਰਤ ਸੁਪਨ ਸੁਖੋਪ ਤਿੰਨਾਂ ਅਵਸਥਾ ਦੇ ਵਿੱਚ ਉਹ ਸਾਕਸ਼ੀ ਰੂਪ ਹੋ ਕੇ ਵਿਟਨੈਸ ਦੇ ਰੂਪ 'ਚ ਸਭ ਕੁਝ ਦੇਖਦਾ ਹੈ, ਸਭ ਨੂੰ ਜਾਣਦਾ ਹੈ। ਔਰ ਐਸਾ ਉਹ ਪਰਮਾਤਮਾ ਕਾਰ ਭਾਵ ਕੇਵਲ ਇੱਕੋ ਇੱਕ ਹੈ, ਕੇਵਲ ਇੱਕੋ ਹੈ ਭਾਵ, ਉਹਦੇ ਵਿੱਚ ਦੂਜੇ ਦੀ ਗੁੰਜਾਇਸ਼ ਨਹੀਂ ਕੀਤੀ ਜਾ ਸਕਦੀ। ਦੋਮ ਨਾ ਸੇਮ ਏਕ ਸੁਰ ਆਹੀ, ਦੋਮ ਦੋ ਸੇਮ ਤਿੰਨ। ਜੋ ਮੁਸਲਮਾਨੀ ਮਤ ਹੈ, ਈਸਾਈ ਮਤ ਹੈ, ਪੱਛਮੀ ਮਤ ਹਨ, ਇਹ ਦੋ ਮੰਨਦੇ ਹਨ। ਇੱਕ ਤਾਂ ਖੁਦਾ ਹੈ, ਇੱਕ ਉਹਦਾ ਵਿਰੋਧੀ ਸ਼ੈਤਾਨ ਹੈ। ਜੋ ਗੱਲ ਖੁਦਾ ਕਹਿੰਦਾ ਹੈ ਕਰੋ, ਸ਼ੈਤਾਨ ਕਹਿੰਦਾ ਨਾ ਕਰੋ। ਜੋ ਖੁਦਾ ਕਹਿੰਦਾ ਨਾ ਕਰੋ, ਸ਼ੈਤਾਨ ਕਹਿੰਦਾ ਤੁਸੀਂ ਕਰੋ। ਇਸ ਕਰਕੇ ਉਹ ਉਹਨਾਂ ਦੇ ਮਤ ਦੇ ਮੁਤਾਬਕ ਦੋ ਪਰਮੇਸ਼ਰ ਹੋ ਜਾਂਦੇ ਹਨ, ਦੋ ਤਾਕਤਾਂ ਬਣ ਜਾਂਦੇ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਦੋ ਨਾ, ਦੋ ਹੈ ਨਹੀਂ, ਦੋ ਹੋ ਨਹੀਂ ਸਕਦੇ। ਜੇ ਉਹ ਅਸੀਂ ਮੰਨਦੇ ਹਾਂ ਵੀ ਸ਼ੈਤਾਨ ਖੁਦਾ ਦੇ ਉਲਟ ਚੱਲਣ ਵਾਲਾ, ਇਹਦਾ ਮਤਲਬ ਉਹਦੀ ਵੀ ਬਰਾਬਰ ਤਾਕਤ ਹੈ, ਤਾਂ ਹੀ ਉਲਟ ਚੱਲਦਾ। ਇਸ ਕਰਕੇ ਨਹੀਂ ਮੰਨਿਆ ਜਾ ਸਕਦਾ। ਤੋ ਇਹ ਵਿਚਾਰ ਜਿਹੜਾ ਹੈ ਨਹੀਂ, ਗੁਰਮਤਿ ਕਹਿੰਦੀ ਹੈ ਸਾਧੂ ਫਰਮਾਉਂਦੇ ਨੇ ਕਿ ਦੋਵਾਂ ਸਿਰਿਆਂ ਦਾ ਆਪ ਸੁਆਮੀ, ਫਿਰ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਦੋਵਾਂ ਪਾਸਿਆਂ ਨੇਕੀ ਬਦੀ ਵਿੱਚ ਬੁਰੇ ਭਲੇ ਵਿੱਚ ਆਪ ਹੀ ਵਰਤਦਾ ਹੈ। ਦੂਜੇ ਦੀ ਕਲਪਨਾ ਨਹੀਂ ਕੀ ਕਰਨੀ ਚਾਹੀਦੀ, ਦੂਜਾ ਹੈ ਹੀ ਨਹੀਂ, ਦੂਜਾ ਕਾਹੇ ਸਿਮਰੀਐ ਜਮੈ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਾਣ ਤਰ ਹੈ ਸਮਾਏ। ਇੱਕੋ ਹੀ ਹੈ, ਏਕੋ ਹੈ ਭਾਈ, ਏਕੋ ਸੇਮ ਸੇਮ ਸਾਧ ਸੰਗਤ ਜੀ। ਇਹ ਜਿਹੜੇ ਹਿੰਦੂ ਮਤ ਵਾਲੇ ਹਨ ਇਹ ਤਿੰਨ ਮੰਨਦੇ ਹਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਬ੍ਰਹਮਾ ਪੈਦਾ ਕਰਦਾ ਹੈ, ਵਿਸ਼ਨੂੰ ਪਾਲਣਾ ਕਰਦਾ ਹੈ, ਸ਼ਿਵ ਜੀ ਸ਼ਿੰਗਾਰ ਕਰਦਾ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਤਾਂ ਮਾਇਆ ਦੇ ਚੇਲੇ ਹਨ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਭਲਵਾਨ। ਇਹ ਮਾਇਆ ਦੇ ਚੇਲੇ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਦੇ ਬਣਾਏ ਹੋਏ ਇਹ ਅਕਾਲ ਪੁਰਖ ਨੇ ਸੰਸਾਰ ਦਾ ਵਿਹਾਰ ਚਲਾਉਣ ਵਾਸਤੇ ਜੋ ਉਹਨੇ ਪਰਮੇਸ਼ਵਰ ਨੇ ਮਾਇਆ ਦਾ ਪਸਾਰਾ ਪਸਾਰਿਆ, ਤ੍ਰੈਗੁਣੀ ਮਾਇਆ ਹੈ। ਤ੍ਰੈਗੁਣ ਮਾਇਆ ਬ੍ਰਹਮ ਯਕੀਨੀ ਕਹੋ ਕੌਣ ਬੇਤਰੀਆ ਰੇ, ਕੋਮਨ ਕੇਲ ਅਗਾਹ ਰਾਖਰੀ ਗੁਰ ਸ਼ਬਦੀ ਪਾਰ ਉਤਰੀਆ ਰੇ। ਹੋਰ ਵੀ ਬਹੁਤ ਗੁਰਬਾਣੀ ਚ ਪ੍ਰਮਾਣ ਹਨ ਜਿੱਥੇ ਮਾਇਆ ਨੂੰ ਤ੍ਰੈਗੁਣੀ ਮੰਨਿਆ ਹੈ, ਰਾਜ ਤਾਮ ਸਾਧ ਕਾਲ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਜੀਨੈ ਤੇਰੀ ਪਰਮ ਪਦ ਪਾਇਆ। ਇਸੇ ਤਰ੍ਹਾਂ ਹੋਰ ਮਹਾਰਾਜ ਰਾਜਸਥਾਨ ਸਾਧਕ ਮਾਇਆ ਦੇ ਸਰੂਪ ਮੰਨੇ ਹਨ, ਜਿੰਨੇ ਹੀ ਮਾਇਆ ਦੇ ਸਰੂਪ ਹਨ। ਤਮ ਗੁਣ ਤੋਂ ਸ਼ਿਵ ਜੀ ਦੇਵਤੇ ਦੀ ਕਲਪਨਾ ਕਰ ਲੈਂਦੇ ਹੈ, ਰਜੋ ਤੋਂ ਬ੍ਰਹਮੇ ਦੀ ਅਤੇ ਸਤੋ ਤੋਂ ਵਿਸ਼ਨੂੰ ਦੀ। ਮਹਾਰਾਜ ਕਹਿੰਦੇ ਉਹਨਾਂ ਤਿੰਨਾਂ ਦਾ ਸਵਾਮੀ ਕੋਈ ਹੈ ਪਰਮੇਸ਼ਵਰ ਵਾਹਿਗੁਰੂ, ਉਹ ਵੇਖਿਆ, ਉਹ ਪਰਮੇਸ਼ਵਰ ਉਹਨਾਂ ਨੂੰ ਦੇਖਦਾ ਹੈ। ਉਹਨਾਂ ਦੀ ਸਾਰੀ ਜਿਹੜੀ ਮਾਇਆ ਦੀ ਤ੍ਰੈਗੁਣੀ ਖੇਡ ਹੋ ਰਹੀ ਹੈ, ਉਹ ਦੇਖ ਸਾਕਸ਼ੀ ਹੈ, ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਪਰਮੇਸ਼ਵਰ ਨਜ਼ਰ ਨਹੀਂ ਆਉਂਦਾ। ਇਹ ਸਾਧ ਸੰਗਤ ਜੀ ਐਸਾ ਵਿਸ਼ਾ ਹੈ ਵੀ ਇਹ ਕਿਤਾਬੀ ਗਿਆਨ ਨਾਲ ਨਹੀਂ ਸਮਝਾਉਣ ਵਾਲਾ, ਇਹ ਮਹਾਂਪੁਰਸ਼ਾਂ ਦੀ ਸੰਗਤ ਅਨੁਭਵ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਉਹਨਾਂ ਤਿੰਨਾਂ ਤੋਂ ਵੱਡਾ ਉਹ ਇੱਕ ਹੈ, ਇਸ ਕਰਕੇ ਸੇਮ ਨਾ, ਤਿੰਨਾਂ ਦੀ ਕਲਪਨਾ ਨਾ ਕਰੋ। ਤਿੰਨ ਪਰਮਾਤਮਾ ਨਹੀਂ ਹਨ, ਪਰਮਾਤਮਾ ਇੱਕੋ ਹੀ ਹੈ। ਔਰ ਸਤਿਗੁਰ ਪ੍ਰਸਾਦ ਸਾਧੂਆਂ ਦੀ ਕਿਰਪਾ ਨਾਲ ਉਹ ਸਤ ਚੇਤਨ ਆਨੰਦ ਸਰੂਪ ਪਰਮੇਸ਼ਵਰ ਪ੍ਰਾਪਤ ਹੁੰਦਾ ਹੈ। ਪਰਮੇਸ਼ਵਰ ਕਿਸ ਤਰ੍ਹਾਂ ਪ੍ਰਾਪਤ ਕਰਨਾ, ਐਸੇ ਲਾਲਨ ਪਾਇਓ ਨੀ ਸਖੀ। ਹੇ ਸਖੀ, ਮੈਂ ਇਸ ਤਰ੍ਹਾਂ ਆਪਣੇ ਪਿਆਰੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਉਹਦੀ ਪ੍ਰਾਪਤੀ ਦਾ ਤਰੀਕਾ, ਉਹਦੀ ਪ੍ਰਾਪਤੀ ਦਾ ਵਸੀਲਾ ਦੱਸ ਰਹੇ ਪੰਚਮ ਪਾਤਸ਼ਾਹ ਜੀ। ਗੋਬਿੰਦ ਗੋਬਿੰਦ ਕਰ ਹਾਂ ਹਰ ਵੇਲੇ, ਗੋਬਿੰਦ 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 ਜਪ ਨਾਲ ਸਰਬ ਸਿਰ ਪਤੰਗ। ਹਰ ਵੇਲੇ ਪਰਮਾਤਮਾ ਦੇ ਵਾਹਿਗੁਰੂ ਦੇ ਜੋ ਨਾਮ ਹਨ, ਬੇਅੰਤ ਨਾਮ ਹਨ ਮਹਾਰਾਜ ਦੇ, ਜਾਪ ਸਾਹਿਬ ਪੜ੍ਹੋ ਕਿੰਨੇ ਹਜ਼ਾਰਾਂ ਹੀ ਨਾਮ ਹਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਜ਼ਾਰਾਂ ਹੀ ਨਾਮ ਹਨ, ਦਸਮ ਪਾਤਸ਼ਾਹ ਦੀ ਬਾਣੀ 'ਚ ਹਜ਼ਾਰਾਂ ਹੀ ਨਾਮ ਹਨ, ਭਾਈ ਗੁਰਦਾਸ ਜੀ ਦੀ ਬਾਣੀ 'ਚ ਹਜ਼ਾਰਾਂ ਹੀ ਨਾਮ ਹਨ, ਬੇਅੰਤ ਨਾਮ ਹਨ ਮਹਾਰਾਜ, ਕੋਈ ਅੰਤੀ ਨਹੀਂ ਹੈ। ਜਿਹੜਾ ਵੀ ਕਿਸੇ ਨੂੰ ਚੰਗਾ ਲੱਗੇ ਪ੍ਰੇਮ ਨਾਲ ਜਪੀ ਜਾਵੇ ਵਾਹਿਗੁਰੂ 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 ਵਾਹਿਗੁਰੂ, ਇਹ ਗੁਰੂ ਸਿੱਖਾਂ ਨੂੰ ਮਹਾਰਾਜ ਨੇ ਗੁਰਮੰਤਰ ਦਿੱਤਾ ਵਾਹਿਗੁਰੂ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਪਹਿਲਾਂ ਇਹ ਬਹੁਤ ਲੰਮਾ ਸਮਾਂ ਦਾ ਜਾਪ ਕੀਤਾ, ਕਲਪ ਕਲਪ ਪ੍ਰਤਿ ਅਕਸ਼ਰ ਸਹੀ, ਕਲਪ ਕਲਪ ਪ੍ਰਤਿ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਲਿਖਦੇ ਹਨ ਕਿ ਇੱਕ ਇੱਕ ਕਲਪ ਤੱਕ ਮਹਾਰਾਜ ਇੱਕ ਇੱਕ ਅੱਖਰ ਦਾ ਜਾਪ ਕਰਦੇ ਰਹੇ, ਕਲਪ ਕਲਪ ਪ੍ਰਤਿ ਅਕਸ਼ਰ ਇੱਕ ਅੱਖਰ ਵਾਵਾ, ਇੱਕ ਕਲਪ ਤੱਕ ਜਪਿਆ, ਫਿਰ ਹਾ ਇੱਕ ਕਲਪ ਜਪਿਆ, ਇੱਕ ਕਲਪ ਫਿਰ ਸਾਧ ਸੰਗਤ ਜੀ ਗਗਾ ਜਪਿਆ, ਫਿਰ ਇੱਕ ਕਲਪ ਰਾਹ ਜਪਿਆ। ਇਹਦਾ ਮਹਾਰਾਜ ਸਾਹਿਬ ਜੀ ਬਹੁਤ ਲੰਮਾ ਸਮਾਂ ਯੁੱਗਾਂ ਪ੍ਰਯੰਤ ਇਹ ਜਾਪ ਪਰਮੇਸ਼ਰ ਆਪ ਕੀਤਾ ਹੈ। ਕਲਪ ਚੌਹਾਂ ਯੁੱਗਾਂ ਦਾ ਇੱਕ ਮੰਨਦੇ ਹੈ, ਅਤੇ ਵੈਸੇ ਵੱਡਾ ਜੋ ਕਲਪ ਮਹਾਂਕਲਪ ਹੈ ਉਹ ਹਜ਼ਾਰ ਯੁੱਗ ਦਾ ਮੰਨਿਆ ਜਾਂਦਾ। ਕਲਪ ਕਲਪ ਪ੍ਰਤਿ ਅਕਸ਼ਰ ਕਹੀ, ਕਲਪ ਕਲਪ ਮਹਾਰਾਜ ਸਾਹਿਬ ਜੀ ਯੁੱਗਾਂ ਪ੍ਰਯੰਤ ਇਹ ਪਰਮੇਸ਼ਰ ਨੇ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਨੇ ਆਪ ਜਪਿਆ ਹੈ। ਅਤੇ ਉਹੀ ਮੰਤਰ ਫਿਰ ਕਲਯੁਗ ਵਿੱਚ ਚਾਰ ਅੱਖਰ ਜੋੜ ਕੇ ਵਾਹਿਗੁਰੂ ਪਦ ਪਾਵਨ ਕੀ ਹਨ, ਸਾ ਮੰਤਰ ਪ੍ਰਭ ਖਾਲਸੇ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ, ਇਹ ਗੁਰਮੰਤਰ ਦੇ ਤਹਿਤ ਸਾਰੇ ਅੱਖਰ ਆ ਜਾਂਦੇ ਨੇ। ਵਾਸਦੇਵ ਵਾਹ ਹਾ ਹਰੀ ਗਗਾ ਗੋਬਿੰਦ ਰਾਮ, ਸਾਰੇ ਗੁਰਮੰਤਰ ਦੇ ਵਿੱਚ ਸਮਾਏ ਹੋਏ ਚੌਹਾਂ ਯੁਗਾਂ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰਾਂ ਵਿੱਚ ਵੀ ਇਹ ਬਚਨ ਆਉਂਦੇ ਹਨ, ਵਾਹਵਾ ਵਿਸ਼ਨਾ ਨਾਮ ਜਪਾਵੈ ਸਤਿਯੁਗ ਸਤਿਗੁਰੂ ਵਾਸਦੇਵ, ਵਾਹਵਾ ਵਿਸ਼ਨਾ ਨਾਮ ਜਪਾਵੈ। ਭਾਈ ਗੁਰਦਾਸ ਜੀ ਦੀ ਬਚਨਾਂ ਉੱਤੇ ਮੋਹਰ ਦਸਵੇਂ ਪਾਤਸ਼ਾਹ ਕਲਗੀਧਰ ਜੀ ਮਿਲਾ ਦਿੰਦੇ ਹਨ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ। ਇੱਥੇ ਖਾਲਸੇ ਦੀ ਮਹਿਮਾ ਲਿਖਦੇ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਮ ਵੀ ਦੱਸਦੇ ਨੇ, ਸਤਿਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਜੋ ਸੁਬੰਸ ਪ੍ਰਧਾਨ, ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕੀਤਾ, ਉਸ ਦਾ ਸਤਿਗੁਰੂ ਨਾਨਕ ਦੇਵ ਜੀ ਦੇ ਜੋ ਮੰਤਰ ਸੀ ਉਹ ਵੀ ਲਿਆ ਕੇ ਖਾਲਸੇ ਨੂੰ ਦਿੱਤਾ। ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਇਹੀ ਸਾਧਨ ਵਸੀਲਾ ਹੈ, ਬਾਕੀ ਸਭ ਵਸੀਲੇ ਫੇਲ ਹਨ। ਸੋ ਗੁਰੂ ਸਾਹਿਬ ਦੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਭਾਵੇਂ ਸ੍ਰੀ ਦਸਮ ਪਾਤਸ਼ਾਹ ਦੀ ਹੋਵੇ, ਸਰਬਲੋਕ ਪ੍ਰਕਾਸ਼ ਜੀ ਦੀ ਹੋਵੇ, ਭਾਈ ਸਾਹਿਬ ਗੁਰਦਾਸ ਜੀ ਸਾਰੇ ਮਹਾਂਪੁਰਸ਼ ਇਹੀ ਜੋਰ ਦੇ ਪਰਮੇਸ਼ਰ ਦਾ ਨਾਮ ਜਪੋ। ਬਿਨਾਂ ਨਾਮ ਜਪਿਆਂ ਦੇ ਕਿਸੇ ਨੂੰ ਪ੍ਰਾਪਤੀ ਨਹੀਂ ਹੋਣੀ। ਗੋਬਿੰਦ ਗੋਬਿੰਦ ਕਰ ਹਾਂ, ਮਹਾਰਾਜ ਕਹਿੰਦੇ ਅਸੀਂ ਹਰ ਵੇਲੇ ਗੋਬਿੰਦ ਗੋਬਿੰਦ ਜਪਦੇ ਹਾਂ, ਕਰਦੇ ਹਾਂ, ਉਚਾਰਨ ਕਰਦੇ ਹਾਂ। ਹਰ ਹਰ ਮਾਨ ਪਿਆਰ ਹਾਂ, ਇਸ ਤਰ੍ਹਾਂ ਹਰੀ ਹਰੀ ਕਰਨ ਨਾਲ, ਵਾਹਿਗੁਰੂ ਵਾਹਿਗੁਰੂ ਕਰਨ ਨਾਲ, ਪਰਮੇਸ਼ਰ ਦਾ ਨਾਮ ਜਪਣ ਨਾਲ ਮਾਨ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਪ੍ਰਭੂ ਦੇ ਪਿਆਰ ਨਾਲ ਹੀ ਨਾਮ ਜਪੇ, ਉਹਦਾ ਜਪੀ ਉਹ ਪਿਆਰ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਪਿਆਰ ਸ਼ਰਧਾ ਨਾਲ ਵਾਹਿਗੁਰੂ 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 ਅਸੀਂ ਕਰਦੇ ਹਾਂ ਅਤੇ ਜਪ ਕਰਨ ਨਾਲ ਵੀ ਪਿਆਰ ਪੈਦਾ ਹੋ ਜਾਂਦਾ ਹੈ। ਜਪੀ ਜਾਓ ਜਪੀ ਜਾਓ, ਮਹਾਰਾਜ ਕਿਰਪਾ ਕਰਦੇ ਫਿਰ ਭਾਵਨਾ ਬਣਦੀ ਹੈ, ਰਸ ਆਉਂਦਾ ਫਿਰ ਭਾਵਨਾ ਬਣਦੀ ਹੈ। ਜੇ ਭਾਵਨਾ ਹੋਵੇ ਤਾਂ ਨਾਮ ਜਪਿਆ ਸਰਦਾ ਹੁੰਦਾ ਹੈ। ਹਰ ਹਰ ਮਨ ਪਿਆਰ ਹਾਂ, ਹਰੀ ਦਾ ਪਰਮੇਸ਼ੁਰ ਦਾ ਨਾਮ ਜਪਦਿਆਂ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਅਤੇ ਪਿਆਰ ਨਾਲ ਫਿਰ ਹੋਰ ਜਾਪ ਹੁੰਦਾ ਹੈ। ਜਿੰਨਾ ਪਿਆਰ ਪੈਦਾ ਹੁੰਦਾ ਹੈ ਹੋਰ ਜਪਣ ਨੂੰ ਜੀ ਕਰਦਾ ਹੈ। ਹਾਂਜੀ, ਜੋ ਗੁਰੂ ਸਾਹਿਬ ਜੀ ਨੇ ਕਿਹਾ ਹੈ, ਗੁਰੂ ਸਾਹਿਬ ਨੇ ਕੀ ਕਿਹਾ ਹੈ ਸਾਨੂੰ, ਉਹਨਾਂ ਨੇ ਇਹੀ ਕਿਹਾ ਵੀ ਭਾਈ ਨਾਮ ਜਪੋ, ਕੇਵਲ ਨਾਮ ਜਪੋ, ਪਰੋ ਇਹ ਕੀ ਸ਼ਰਮਾ, ਨਾਨਕ ਹੈ ਘਰ ਕੇਵਲ ਨਾਮ, ਔਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਪਾਜ ਕੇਵਲ ਨਾਮ। ਬਾਰ ਬਾਰ ਮਹਾਰਾਜ ਨੇ ਓਨਲੀ ਨਾਮ ਇਹੀ ਕਿਹਾ ਹੈ। ਗੁਰੂ ਕਹਿਆ ਜੋ ਗੁਰੂ ਸਾਹਿਬ ਨੇ ਕਿਹਾ ਹੈ ਸੋ ਚਿਤ ਧਾਰਾਂ, ਉਸਨੂੰ ਅਸੀਂ ਚਿਤ ਵਿੱਚ ਧਾਰਨ ਕਰਦੇ ਹਾਂ। ਫਿਰ ਅਸੀਂ ਦੂਜਿਆਂ ਨਾਲ ਮੋਹ ਤੋੜਨਾ ਹੈ, ਅਨਸਿਓ ਤੋਰ ਫੇਰਾਂ। ਹੋਰ ਆ ਜਿਹੜੇ ਦੁਨੀਆਂ ਦੇ ਵਿੱਚ ਮੋਹ ਮਾਇਆ ਦੇ ਜਾਲ ਪਏ ਹੋਏ ਹਨ, ਇਹ ਮੇਰਾ ਭਰਾ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਦੋਸਤ ਹੈ, ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਇਹਨਾਂ ਸਾਰਿਆਂ ਨਾਲੋਂ ਹੀ ਤੋੜ ਹਾਂ, ਤੋੜ ਦੇਵਾਂਗਾ। ਹਾਂਜੀ, ਇਸ ਤਰੀਕੇ ਨਾਲ ਮੈਂ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਇਹ ਮੇਰੀ ਸਖੀ, ਇਹ ਮੇਰੀ ਸਹੇਲੀ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ, ਅਕਾਲ ਪੁਰਖ ਜੀ ਨੂੰ ਮੈਂ ਪ੍ਰਾਪਤ ਕੀਤਾ ਹੈ। ਇੱਕ ਤਾਂ ਉਹਦਾ ਨਾਮ ਹਰ ਵੇਲੇ ਜਪਿਆ ਹੈ, ਉਹਦੇ ਨਾਲ ਪਿਆਰ ਕੀਤਾ ਹੈ, ਉਹਦੇ ਨਾਲ ਪਿਆਰ ਕਰਕੇ ਦੁਨੀਆਂ ਨਾਲੋਂ ਪਿਆਰ ਤੋੜਿਆ ਹੈ। ਸਾਚੀ ਪ੍ਰੀਤ ਹਮ ਤੁਮ ਸੰਜੋਰੀ, ਤੁਮ ਸੰਗ ਜੋਰ ਔਰ ਸੰਗ ਤੋਰੀ। ਮਹਾਰਾਜ ਸੱਚੀ ਪ੍ਰੀਤ ਤੁਹਾਡੇ ਚਰਨਾਂ ਨਾਲ ਪਾ ਲਈ ਹੈ, ਤੁਹਾਡੇ ਨਾਲ ਪ੍ਰੀਤ ਪਾ ਕੇ ਹੋਰਾਂ ਨਾਲੋਂ ਤੋੜ ਲਈ ਹੈ। ਹਾਂਜੀ, ਵਿਸਰਾਮ ਦੇ ਕੇ ਮਹਾਰਾਜ ਸਾਹਿਬ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਪੰਕਜ ਕਹਿੰਦੇ ਚਿਕੜ ਨੂੰ, ਸਾਧ ਸੰਗਤ ਜੀ ਪੰਕ ਨਾਮ ਚਿਕੜਦਾ ਹੈ। ਜੋ ਮੋਹ ਹੈ ਇਹ ਬੜਾ ਵੱਡਾ ਚਿਕੜ ਹੈ, ਰੋਜ਼ ਪੜਦੇ ਹਾਂ ਪੰਕ ਜੋ ਮੋਹ ਪਾਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀਏ। ਜੋ ਮੋਹ ਰੂਪੀ ਚਿਕੜ ਹੈ ਪੰਕ ਜੋ ਮੋਹ ਦਾ ਚਿਕੜ ਹੈ, ਚਿਕੜ ਦੇ ਵਿੱਚ ਫਸਿਆ ਹੋਵੇ ਬਹੁਤ ਮੁਸ਼ਕਲ ਹੁੰਦੀ ਹੈ, ਪਾਣੀ ਵਿੱਚ ਡੁੱਬਦਾ ਤੇ ਭਾਵੇਂ ਬਚਦੇ ਚਿਕੜ ਵਿੱਚ ਡੁੱਬਦਾ ਬਚਣਾ ਮੁਸ਼ਕਲ ਹੁੰਦਾ, ਕਿਉਂਕਿ ਚਿਕੜ ਤੁਸੀਂ ਦੇਖੋਗੇ ਖੋਬੇ ਦੇ ਵਿੱਚ ਇੱਕ ਪੈਰ ਅਸੀਂ ਰੱਖਿਆ ਹੋਇਆ, ਜਦੋਂ ਦੂਜਾ ਰੱਖਣ ਲੱਗਦਾ ਉਹ ਪਹਿਲਾਂ ਹੋਰ ਥੱਲੇ ਚਲਾ ਜਾਂਦਾ ਹੈ, ਉਹ ਹੋਰ ਥੱਲੇ ਦੱਸਦਾ ਹੈ, ਨਿਕਲਣਾ ਦਲਦਲ ਦੇ ਵਿੱਚੋਂ ਬੜਾ ਮੁਸ਼ਕਲ ਹੁੰਦਾ। ਇਹ ਜਿਹੜਾ ਮੋਹ ਹੈ ਨਾ, ਇਹਦੇ ਵਿੱਚੋਂ ਨਿਕਲਣਾ ਮੁਸ਼ਕਲ ਹੈ। ਜੈਸੇ ਜਨਮ ਤੋਂ ਹੀ ਸਾਨੂੰ ਮੋਹ ਦੀਆਂ ਤੰਦਾਂ ਫੜਨੀਆਂ, ਪਹਿਲੇ ਪਿਆਰ ਲਗਾ ਥਾਣ ਦੁੱਧ, ਦੂਜੇ ਮਾਏ ਬਾਪ ਦੀ ਸੋਧ, ਤੀਜਾ ਭਈਆ ਭਾਬੀ ਵੇਬ, ਚੌਥੇ ਪਿਆਰ ਪਤਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾ। ਬੜਾ ਔਖਾ ਹੈ ਸਾਸ ਸੰਗਤ ਦੀ ਮੋਹ ਛੱਡਣਾ, ਮਾਂ ਪਿਓ ਦਾ, ਭੈਣ ਭਾਈਆਂ ਦਾ ਮੋਹ, ਉਸ ਤੋਂ ਬਾਅਦ ਫਿਰ ਪਤਨੀ, ਉਸ ਤੋਂ ਬਾਅਦ ਬੱਚੇ, ਬੱਚਿਆਂ ਤੋਂ ਫਿਰ ਅੱਗੇ ਪੋਤੇ ਪੜੋਤਿਆਂ ਦਾ ਮੋਹ ਪੈਦਾ ਹੁੰਦਾ, ਗਾਂ ਦੀ ਗਾਂ ਵਧਦਾ ਹੀ ਕੜਦਾ। ਇਸ ਮੋਹ ਚੋਂ ਮਹਾਰਾਜ ਸਾਹਿਬ ਕੱਢ ਲੈਣ ਪਰ ਨਿਕਲਣਾ ਬੜਾ ਮੁਸ਼ਕਲ ਹੈ। ਮੋਹ ਦੇ ਖੂਹ ਦੇ ਵਿੱਚ ਬੰਦਾ ਡਿੱਗਾ ਹੋਇਆ ਤੇ ਉਹ ਹਨੇਰੇ ਵਿੱਚ ਹੋਰ ਗਰਕ ਹੋ ਹੀ ਜਾਂਦਾ। ਨਿਕਟੀ ਦੇਖ ਤੁਹਾਨੂੰ ਉਪਜੈ ਮਾਨ ਕਰਦੇ, ਜਦੋਂ ਛੋਟੇ ਛੋਟੇ ਨਿਆਣੇ ਦੇਖੀਦੇ ਨੇ ਮੋਹ ਪੈਦਾ ਹੁੰਦਾ, ਮੇਰੇ ਬੱਚੇ ਹਨ, ਮੇਰੇ ਪਿਆਰੇ ਹਨ, ਉਹਨਾਂ ਦੇ ਲਈ ਬੰਦਾ ਮਰਦਾ ਖਪਦਾ ਹੈ। ਮਹਾਰਾਜ ਸਾਹਿਬ ਕਹਿੰਦੇ ਪੰਕਜ ਮੋਹ ਸਾਰਾ, ਇਹ ਮੋਹ ਦਾ ਬੜਾ ਵੱਡਾ ਪਸਾਰਾ ਜੇ ਸਭ ਤੋਂ ਵੱਡਾ ਵੈਰੀ ਮੋਹ ਹੈ। ਪ੍ਰਭੋ ਚੰਦਰ ਨਾਟਕ ਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਨੇ ਮੋਹ ਨੂੰ ਮਹਾਂਮੋਹ ਭਗਵਾਨ ਨੂੰ ਕਿਹਾ, ਔਰ ਤੁਸੀਂ ਪੜ੍ਹਿਆ ਹੀ ਮਹਾਂਮੋਹ। ਉਹ ਮਹਾਂਮੋਹ ਜਿਹੜਾ ਹੈ, ਇੱਕ ਪਾਸੇ ਉਹ ਭਗਵਾਨ ਬਣਿਆ ਬੈਠਾ, ਰੱਬ ਬਣਿਆ ਬੈਠਾ, ਦੁਨੀਆਂ ਦਾ ਮਾਲਕ ਬਣਿਆ ਬੈਠਾ, ਉਹਦੀ ਫੌਜ ਦੇਖੋ ਕਿਹੜੀ ਤਗੜੀ ਹੈ, ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੂਹੀ ਆਲਸ ਕੰਜੂਸੀ, ਬੜੇ ਉਹਦੇ ਬੜੇ ਬੜੇ ਜਰਨੈਲ ਯੋਧੇ ਹਨ। ਦੂਜੇ ਪਾਸੇ ਵਿਵੇਕ ਰਾਜਾ ਹੈ, ਵਿਵੇਕ ਰਾਜੇ ਦੀ ਫੌਜ ਦੇ ਵਿੱਚ ਸਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਉਦਮ ਤਿਆਗ ਵੈਰਾਗ ਇਹ ਯੋਧੇ ਹਨ। ਇਹਨਾਂ ਦਾ ਜੰਗ ਚੱਲਦਾ ਹੈ। ਮੈਦਾਨ ਕਿੱਥੇ ਹੈ ਜੰਗ ਦਾ? ਸਾਡਾ ਹਿਰਦਾ, ਹਿਰਦੇ ਰੂਪੀ ਜੰਗ ਮੈਦਾਨ ਦੇ ਵਿੱਚ ਇਹ ਖੰਡਾ ਖੜਕਦਾ ਹੈ। ਸੋ ਖਾਲਸਾ ਜੀ, ਜਿੱਥੇ ਮੋਹ ਪ੍ਰਬਲ ਹੋਇਆ ਉੱਥੇ ਵਿਵੇਕ ਨਹੀਂ ਖੜਦਾ, ਜਿੱਥੇ ਵਿਵੇਕ ਪ੍ਰਬਲ ਹੋਏ ਉੱਥੇ ਮੋਹ ਨਹੀਂ ਖੜਦਾ। ਐਸੀ ਜੰਗ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ, ਦਸਮ ਪਾਤਸ਼ਾਹ ਨੇ ਪਾਰਸਨਾਥ ਦੀ ਕਥਾ ਜਦੋਂ ਲਿਖੀ ਹੈ ਉਹਦੇ ਵਿੱਚ ਇਸ ਜੰਗ ਦਾ ਬੜਾ ਵੱਡਾ ਮਹਾਰਾਜ ਨੇ ਵਿਸਥਾਰ ਕੀਤਾ ਸੀ ਦਸਮ ਪਾਤਸ਼ਾਹ ਜੀ ਨੂੰ। ਇੱਕ ਪਾਸੇ ਮੋਹ ਦੀ ਸੈਨਾ, ਵਿਵੇਕ ਦੀ ਸੈਨਾ, ਦੂਜੇ ਪਾਸੇ ਵਿਵੇਕ ਦੀ ਸੈਨਾ, ਆਪਸ ਲੜ ਰਹੇ ਨੇ, ਯੁੱਧ ਕਰ ਰਹੇ ਨੇ। ਸੋ ਪੰਕਜ ਮੋਹ ਸਾਰਾ, ਮੋਹ ਦਾ ਇੱਕ ਬਹੁਤ ਵੱਡਾ ਪਸਾਰਾ ਹੈ ਜਿਹਦੇ ਵਿੱਚ ਅਸੀਂ ਫਸੇ ਹੋਏ। ਇਹ ਦੇਹ ਦਾ ਮੋਹ ਹੈ, ਆਪਣੀ ਪਦਵੀ ਦਾ ਮੋਹ ਹੈ, ਮਾਇਆ ਦਾ ਮੋਹ ਹੈ, ਮਕਾਨ ਦਾ ਮੋਹ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਮੋਹ ਹੈ। ਛੱਡਣਾ ਬੜਾ ਔਖਾ ਹੈ, ਤਿਆਗਣਾ ਬੜਾ ਔਖਾ ਹੈ। ਸੁਖਦੇਵ ਮੁਨੀ ਜਦੋਂ ਗ੍ਰੰਥਰਾਜ ਕੋਲ ਗਿਆ ਸੀ ਉਪਦੇਸ਼ ਲੈਣ, ਅਤੇ ਉਹ ਪਹਿਲੇ ਵਾਰੀ ਤਾਂ ਉਹਨੇ ਭਜਾ ਦਿੱਤਾ ਸੀ, ਦੂਜੀ ਵਾਰੀ ਆਇਆ ਅਤੇ ਉਹ ਅੰਦਰ ਵੜਨ ਲੱਗਾ, ਲੰਗੋਟੀ ਬਾਹਰ ਖਾ ਲਈ ਉਹਨਾਂ ਨੇ, ਜਿਹੜਾ ਮਾੜਾ ਮੋਟਾ ਚੁੱਪੀ ਚੁੱਪੀ ਸੀ। ਨੌਕਰ ਨੇ ਆ ਕੇ ਰਾਜੇ ਨੂੰ ਕਿਹਾ, ਮਹਾਰਾਜ ਮਹਿਲ ਨੂੰ ਅੱਗ ਲੱਗ ਗਈ, ਉਹ ਭੱਜ ਕੇ ਵੀ ਜਾਂਦਾ ਦੌੜਿਆ, ਮੇਰੀ ਚੁੱਪੀ ਨਾ ਸੜ ਜੇ। ਰਾਜਾ ਕਹਿੰਦਾ, ਜਾ ਦੌੜ ਜਾ, ਤੇਰੇ ਮੇਰਾ ਮਹਿਲ ਸੜ ਗਿਆ, ਮੈਨੂੰ ਕੋਈ ਚਿੰਤਾ ਨਹੀਂ, ਸ਼ਹਿਰ ਸੜ ਗਿਆ ਕੋਈ ਚਿੰਤਾ ਨਹੀਂ, ਤੈਨੂੰ ਚਿੱਪੀ ਚਾਰ ਆਨੇ ਦੀ ਉਹਦਾ ਫਿਕਰ ਪਿਆ। ਮੋਹ ਛੱਡਣਾ ਬੜਾ ਔਖਾ। ਇਸ ਤਰ੍ਹਾਂ ਸਾਧ ਸੰਗਤ ਜੀ, ਮੋਹ ਛੱਡਣਾ ਬਹੁਤ ਕਠਿਨ ਕੰਮ ਆ ਰਿਹਾ। ਕਹਿੰਦੇ ਪੰਕਜ ਮੋਹ ਸਾਰਾ, ਇਹ ਬਹੁਤ ਵੱਡਾ ਇੱਕ ਦਲਦਲ ਹੈ, ਚਿੱਕੜ ਹੈ, ਇਹਦੇ ਵਿੱਚ ਪੈਰ ਨਹੀਂ ਚੱਲਦਾ, ਵਾਹਿਗੁਰੂ ਵਾਲੇ ਪਾਸੇ ਕਦਮ ਨਹੀਂ ਉੱਠਦਾ, ਸਾਰੀ ਉਮਰ ਇਸੇ ਦਲਦਲ ਚ ਬੰਦਾ ਦੱਸਿਆ ਰਹਿ ਜਾਂਦਾ ਹੈ। ਮੂਰਖ ਲੋਕ ਇਹਦੇ ਵਿੱਚ ਹੀ ਗੜੇ ਦੇ ਵਿੱਚ ਗੜਤ ਕਰਕ ਹੁੰਦੇ ਜਾ ਰਹੇ ਹਨ, ਗਹਿੜੇ ਭਾਵ ਡੁੱਬਦੇ ਜਾ ਰਹੇ ਹਨ, ਪੈਰ ਫਸੇ ਹੋਏ ਨੇ, ਉਹ ਵਿੱਚੋਂ ਨਿਕਲ ਨਹੀਂ ਸਕਦੇ। ਕਹਿੰਦੇ ਹੋਰ ਸਾਰੇ ਉਪਾਅ ਕਰਕੇ ਦੇਖ ਰਹੇ ਨੇ, ਅਨੇਕ ਪ੍ਰਕਾਰ ਦੇ ਅਨਨ ਉਪਾਅ, ਬੜੇ ਉਪਾਅ ਕੀਤੇ ਹਨ, ਅਨਨਮੈ ਨੇ ਹੋਰ, ਅਨਨਮੈ ਨੇ ਬਹੁਤੇ, ਬਹੁਤ ਤਰ੍ਹਾਂ ਦੇ ਉਪਾਅ ਮੈਂ ਕਰਦਾ ਹਾਂ, ਨਿਕਲ ਜਾਵਾਂ ਪਰ ਨਿਕਲਿਆ ਨਹੀਂ ਜਾਂਦਾ, ਇਸ ਚਿੱਕੜ ਵਿੱਚੋਂ ਨਿਕਲਣਾ ਔਖਾ ਹੈ। ਹਾਂ, ਹੁਣ ਮਹਾਰਾਜ ਸਾਹਿਬ ਜੀ ਤਰੀਕਾ ਵੀ ਦੱਸਦੇ, ਹੇ ਸਖੀ ਤੋ ਨਿਕਸੈ ਤਾਂ ਤੂੰ ਨਿਕਲੇਗੀ, ਸ਼ਰਨ ਪੈ ਰਹੀ ਸਖੀ, ਤੂੰ ਮਹਾਰਾਜ ਦੀ ਸ਼ਰਨ ਪੈ ਜਾ, ਵਾਹਿਗੁਰੂ ਜੀ ਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨ ਸਿਰ ਰੱਖ ਦੇ। ਹੇ ਵਾਹਿਗੁਰੂ, ਅਸੀਂ ਨਹੀਂ ਨਿਕਲ ਸਕਦੇ ਇਸ ਮੋਹ ਮਾਇਆ ਚੋਂ, ਸਾਨੂੰ ਆਪ ਕੱਢ ਲੈ, ਸਾਡੀ ਬਾਂਹ ਫੜ ਲੈ ਸੱਚੇ ਪਾਤਸ਼ਾਹ, ਤਾਰ ਲੈ, ਤਾਰ ਲੈ ਬਾਪ ਬੀਜਲਾ, ਤਾਰ ਲੈ ਮੋਹ ਕੋ ਬਾਂਹ ਦੇ, ਬਾਂਹ ਦੇ ਬਾਪ ਬੀਜਲਾ, ਅਨਿਲ ਬੇੜਾ ਹੋ ਖੇਵ ਨਾ ਸਾਖੋ, ਤੇਰਾ ਪਾਰ ਨਾ ਪਾਇਆ ਬੀਜਲਾ। ਇਹ ਮੇਰੇ ਵਾਹਿਗੁਰੂ, ਸਾਡਾ ਤਾਂ ਕੋਈ ਬਾਲ ਨਹੀਂ, ਕੋਈ ਸਾਡਾ ਜ਼ੋਰ ਨਹੀਂ, ਕੋਈ ਸਾਡੀ ਸਿਆਣਪ ਨਹੀਂ, ਅਸੀਂ ਇਸ ਮੋਹ ਵਿੱਚੋਂ ਨਹੀਂ ਨਿਕਲ ਸਕਦੇ, ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਹੀਂ ਛੱਡ ਸਕਦੇ, ਬਸ ਤੁਸੀਂ ਸਾਡੀ ਬਾਂਹ ਫੜ ਕੇ ਸਾਨੂੰ ਕੱਢ ਲਓ, ਸਾਨੂੰ ਇਸ ਮੋਹ ਚੋਂ ਬਾਹਰ ਕੱਢ ਲਓ, ਇਸ ਚਿੱਕੜ ਚੋਂ, ਇਸ ਵਿਕਾਰਾਂ ਦੀ ਦਲਦਲ ਚੋਂ ਕੱਢ ਲਓ, ਤੁਸੀਂ ਬਖਸ਼ਿਸ਼ ਕਰ ਦਿਓ, ਅਸੀਂ ਮਾੜੇ ਹਾਂ, ਚੰਗੇ ਹਾਂ, ਜਿਹੋ ਜਿਹੇ ਵੀ ਹਾਂ, ਤੁਹਾਡੇ ਹੀ ਹਾਂ, ਆਪਣੇ ਸ਼ਰਨਾਂ ਦੀ ਲਾਜ ਰੱਖ ਲਓ। ਇਹਦਾ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ਼ਰਨ ਵਿੱਚ ਪੈ ਕੇ, ਹੇ ਮੇਰੀ ਸਖੀ, ਤੂੰ ਨਿਕਲ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਹਾਂਜੀ, ਵਾਹਿਗੁਰੂ 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 ਥਿਰ ਥਿਰ ਚਿਤ ਥਿਰ ਹਾਂ। ਇਹ ਚਿਤ ਹੇ ਮੇਰੇ ਚਿਤ ਤੂੰ ਟਿਕ ਗਿਆ, ਥਿਰ ਥਿਰ ਟਿਕ ਗਿਆ, ਟਿਕ ਗਿਆ। ਚਿਤ ਨੂੰ ਬਾਰ ਬਾਰ ਕਹਿਣਾ ਇੱਕ ਦਿਨ ਦਾ ਕੰਮ ਨਹੀਂ, ਰੋਜ਼ ਦਾ ਹੀ ਕੰਮ ਹੈ। ਇਹਨੇ ਦੌੜਨਾ, ਇਹਨੂੰ ਕਾਬੂ ਕਰਨਾ, ਅਤੇ ਬਸ ਇਹ ਕੰਮ ਹੈ ਤਾਂ ਔਖਾ। ਇੱਕ ਦਿਨ ਹੋਣਾ ਵੀ ਨਹੀਂ, ਕਈ ਵਾਰੀ ਮੂੰਹ ਤਾਣਾ ਘੋੜਾ ਸੁੱਟ ਸੁੱਟ ਕੇ ਸਵਾਰ ਨੂੰ ਦੌੜਦਾ, ਉਹ ਫਿਰ ਉੱਤੇ ਚੜ ਜਾਂਦਾ, ਉਹ ਫਿਰ ਇੱਕ ਦਿਨ ਦਾ ਉਹ ਫਿਰ ਚੜ ਜਾਂਦਾ। ਇਹ ਕੰਮ ਬੜਾ ਲੰਮਾ ਸਮਾਂ ਚੱਲਦਾ, ਫਿਰ ਜਾ ਕੇ ਘੋੜਾ ਜਿਹੜਾ ਐਨ ਸਿੱਖ ਜਾਂਦਾ।
ਹਾਂ,
ਚਿਤ ਥਿਰ ਹੋ ਜਾਵੇ ਫਿਰ ਜੰਗਲ ਦੇ ਘਰ ਇੱਕੋ ਜਿਹੇ ਹੋ ਜਾਂਦੇ ਹਨ। ਜੇ ਗ੍ਰਹਿ ਬਾਨ ਸੰਸਾਰ ਕੀਆ ਤੇ ਪੂਰੇ ਸੰਸਾਰ, ਹੁਣ ਬਾਹਰ ਜੰਗਲ ਵਿੱਚ ਤੇ ਆਪਣੇ ਘਰ ਵਿੱਚ ਬਰਾਬਰ ਰਹੇ ਮਨ ਐਸੋ ਕਰ ਸੰਨਿਆਸਾ। ਸਾਹਿਬ ਕਲਗੀਧਰ ਪਿਤਾ ਜੀ ਫਰਮਾਉਂਦੇ ਨੇ, ਇਹੋ ਜਿਹਾ ਸੰਨਿਆਸ ਕਰ, ਬਨ ਸੇ ਸਦਨ ਸਭੈ ਕਰ ਸਮਝੋ। ਬਨ ਵਰਗੇ ਜੰਗਲ ਵਰਗੇ ਘਰ ਬਣਾ ਸਮਝ ਲਓ, ਬਨ ਸੇ ਸਦਨ ਸਭੈ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਮਨ ਵਿੱਚ ਹੀ ਉਦਾਸ ਹੋ ਗਿਆ। ਹਾਂਜੀ, ਅੰਦਰ ਇੱਕ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ, ਬਾਹਰ ਅਨੇਕਾਂ ਤਰ੍ਹਾਂ ਦੇ ਪਸਾਰੇ ਹਨ, ਬਾਹਰ ਦਾ ਮਾਇਆ ਦੇ ਕਿੰਨੇ ਹੀ ਪਸਾਰੇ ਹਨ, ਅੰਦਰ ਇੱਕ ਪਰਮੇਸ਼ਰ ਬੈਠਾ ਹੋਇਆ ਹੈ। ਬਾਕੀ ਬਾਹਰ ਦੇਖੋਗੇ ਅਨੇਕਤਾ ਦਿਖੇਗੀ, ਅਨੇਕ ਰੂਪ ਦਿਖਣਗੇ। ਕਲਗੀਧਰ ਪਾਤਸ਼ਾਹ ਕਹਿੰਦੇ ਸਾਨੂੰ ਬਾਹਰ ਦੇ ਅੰਦਰ ਇੱਕੋ ਹੀ ਦਿਖਦਾ ਹੈ, ਅਨੇਕ ਹੈ ਫਿਰ ਏਕ ਹੈ, ਕਿਉਂਕਿ ਸਾਰਿਆਂ ਦਾ ਅਧਿਸ਼ਠਾਨ ਤਾਂ ਉਹ ਅੰਦਰ ਵਾਲਾ ਹੀ ਹੈ, ਜਿਹਦੇ ਕਰਕੇ ਬਾਹਰ ਵਾਲਾ ਦਿਸ ਰਿਹਾ ਹੈ। ਜੇ ਅੰਦਰ ਵਾਲਾ ਨਾ ਹੋਵੇ ਬਾਹਰ ਵਾਲਾ ਕਿੱਥੋਂ ਦਿਸਣਗੇ। ਸੋ ਬਾਹਰ ਕੁਛ ਨਹੀਂ, ਅੰਦਰ ਹੀ ਹੈ ਸਾਰਾ ਕੁਛ। ਜੋ ਬਰਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪੜਨਾ ਪਰਮ ਤਾਤ ਹੈ ਸਤਿਗੁਰ ਹੋਏ ਲਿਖਾਵੈ। ਮਹਾਰਾਜ ਸਾਹਿਬ ਜੀ ਕਹਿੰਦੇ ਅੰਦਰ ਅੰਦਰ ਇੱਕ ਪਿਰਹਾ, ਅੰਦਰ ਇੱਕ ਵਾਹਿਗੁਰੂ ਹੈ, ਬਾਹਰ ਅਨੇਕ ਧਾਰਾ, ਬਾਹਰ ਅਨੇਕਾਂ ਸਰੂਪ ਮਾਇਆ ਦੇ ਦਿਸਦੇ ਹਨ। ਮੈਂ ਗੁਰੂ ਸਾਹਿਬ ਦੀ ਸ਼ਰਨ ਪੈ ਕਰਕੇ ਰਾਜਨ ਯੋਗ ਕਰ ਹਾਂ। ਰਾਜਿਆਂ ਵਾਲਾ ਯੋਗ ਕੀ ਹੈ? ਰਾਜਯੋਗ ਜੈਸੇ ਜਨਕ ਰਾਜ ਜੀ ਨੇ ਕਮਾਇਆ ਹੈ। ਜਨਕ ਰਾਜ ਵਰਤਾਇਆ ਸਤਯੁਗ ਆਲੀਨਾ, ਗੁਰ ਸ਼ਬਦ ਦੇ ਮਨ ਮਾਨਿਆ ਆਪ ਤੀਰ ਪਤੀਨਾ। ਜਨਕ ਰਾਜ ਜੀ ਸਾਧ ਸੰਗਤ ਜੀ ਮਿਥਲਾ ਦੇ ਰਾਜਾ ਹੋਏ ਨੇ, ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ। ਭਾਈ ਸਾਹਿਬ ਗੁਰਦਾਸ ਜੀ ਨੇ ਉਹਨਾਂ ਦੀ ਮਹਿਮਾ ਲਿਖੀ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਜਗ੍ਹਾ ਤੇ ਜਨਕ ਜੀ ਦੀ ਉਪਮਾ ਆਈ ਹੈ। ਜਨਕ ਰਾਜ ਵਰਤਾਇਆ ਸਤਯੁਗ ਆਲੀਨਾ, ਗੁਰਸਰਬ ਦੇ ਮਨ ਮਾਨਿਆ ਅਪਤੀਤ ਪ੍ਰਤੀਨਾ। ਜਨਕ ਦੀ ਮਾਇਆ ਵਿੱਚ ਉਦਾਸ ਰਾਜਿਆਂ ਦੀ ਇੱਕ ਐਗਜੈਂਪਲ ਹਨ, ਇੱਕ ਉਦਾਹਰਣ ਹਨ ਉਹ, ਕਿ ਉਹਨਾਂ ਨੇ ਸੰਸਾਰ ਦੇ ਵਿੱਚ ਰਾਜ ਕੀਤਾ ਪਰ ਅੰਦਰੋਂ ਬ੍ਰਹਮ ਗਿਆਨੀਆਂ ਦੀ ਤਰ੍ਹਾਂ ਲੇਪ ਰਹੇ। ਰਾਜਨ ਜੋ ਕਰ, ਮੈਂ ਰਾਜਿਆਂ ਦੀ ਤਰ੍ਹਾਂ ਜਿਹੜੇ ਮਹਾਂਪੁਰਸ਼ ਰਾਜੇ ਜਨਕ ਜੀ ਹੋਏ ਨੇ ਉਹਨਾਂ ਵਰਗਾ ਯੋਗ ਨਾਮ ਜੋੜਨੇ ਦਾ ਹੈ। ਰਾਜ ਵਿੱਚ ਜੋ ਕਮਾਇਓ, ਰਾਜ ਵਿੱਚ ਜੋ ਕਮਾਇਓ, ਰਾਜ ਵਿੱਚ ਰਹਿੰਦਿਆਂ ਪਾਪ ਰਜੋਗੁਣ ਵਿਰਤੀਆਂ ਹੁੰਦਿਆਂ ਸੰਸਾਰ ਦੇ ਪਦਾਰਥ ਨੂੰ ਭੋਗਦਿਆਂ ਹੋਇਆਂ ਵੀ ਅੰਦਰੋਂ ਜੁੜੇ ਰਹਿਣਾ, ਇਹੋ ਜਿਹਾ ਯੋਗ ਕਰਾਂ। ਗੁਰੂ ਕੇ ਸਿੱਖਾਂ ਨੂੰ ਸਾਧੂਆਂ ਨੇ ਇਹੀ ਯੁਕਤੀ ਦੱਸੀ ਹੈ। ਗ੍ਰਸ ਗ੍ਰਸ ਵਿੱਚ ਰਹਿੰਦੇ ਹੋਏ, ਘਰ ਵਿੱਚ ਰਹਿੰਦੇ ਹੋਏ ਪਰਮੇਸ਼ਰ ਨਾਲ ਜੁੜ ਜਾਣਾ, ਘਰ ਬਾਹਰ ਛੱਡ ਕੇ ਜੰਗਲਾਂ ਜਾਣ ਦੀ ਲੋੜ ਨਹੀਂ, ਇਹਨਾਂ ਦੇ ਵਿੱਚ ਰਹਿੰਦੇ ਉਦਾਸ ਰਹਿਣਾ। ਹਾਂਜੀ, ਮਹਾਰਾਜ ਸਾਹਿਬ ਜੀ ਕਹੋ ਨਾਨਕ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ, ਲੋਕ ਅਲੋਕੀ ਰਹਿ ਸਕੀ, ਲੋਕਾਂ ਵਿੱਚ ਰਹਿੰਦੇ ਅਲੋਕ ਰਹਿਣਾ, ਸੰਸਾਰ ਵਿੱਚ ਰਹਿਣਾ ਲੋਕਾਂ ਦੇ ਵਿੱਚ ਪਰ ਇਹਦਾ ਰਹਿਣਾ ਅਲੋਕ ਰਹਿਣਾ, ਭਾਵਨਾ ਦੇ ਵਿੱਚ ਭੀੜ ਚ ਗੁੰਮ ਨਹੀਂ ਜਾਣਾ, ਸਾਕਸ਼ੀ ਬਣ ਕੇ ਵਰਤਣਾ ਹੈ ਤਾਂ ਇਹ ਸਾਧ ਸੰਗਤ ਦੀ ਕਠਿਨ ਹੈ, ਔਖਾ ਹੈ ਸਾਡੇ ਲਈ, ਕਿਉਂਕਿ ਅਸੀਂ ਤਾਂ ਜਦੋਂ ਭੀੜ ਚ ਵੜਦੇ ਹਾਂ ਭੀੜ ਹੀ ਬਣ ਜਾਂਦੇ ਹਾਂ, ਉਹਦੇ ਵਿੱਚ ਹੀ ਗੁੰਮ ਜਾਂਦੇ ਹਾਂ। ਪਰ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹ ਸਾਰਾ ਕੁਝ ਦੇਖ ਕੇ ਸਾਕਸ਼ੀ ਰੂਪ ਚ ਆਪਣੇ ਆਪ ਨੂੰ ਸਾਰਿਆਂ ਤੋਂ ਨਿਰਲੇਪ ਕਰ ਲੈਂਦੇ ਨੇ, ਜਿਵੇਂ ਕਮਲ ਦਾ ਫੁੱਲ ਚਿਕੜ ਰਹਿ ਕੇ ਵੀ ਚਿਕੜ ਤੋਂ ਨਿਰਲੇਪ ਰਹਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਲਵਾਨ ਕਰਦੇ, ਕਿਰਪਾ ਕਰਨ ਦਾ ਹੀ ਹੋ ਸਕਦਾ ਇਹ ਸਖੀ, ਇਸ ਤਰੀਕੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਸਾਨੂੰ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।